दंडवत बंदन अनेक बार सर्व कला समरथ टोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी एक पंडित ते पंडताणी का जिन्हों का लड़का गुजर गया है। सतगुरु हर राय सच्चे पातशाह जी ने तीसरी बारी सिखां नूं फिर आख्या कि तुसीं क्यों नहीं उपकार करदे, तुहाडे विचों कोई अपने जीवन नूं क्यों नहीं दिंदा, जेकर तुसीं मैनूं एक जीवन दिओगे तो उस जीवन के बदले तीन जाना बचनगियां, एक पंडित दी, दूसरी पंडताणी दी, ते तीसरी उन्हां दे लड़के दी जिंद बचेगी। कल इत्थों तक कथा पहुँची सी, अज इत्थों अगे मैं प्रारंभ करदा। इम सुन भगतू को सुत छोटा पीछे बैठो गुर दृग उटा। ग्रंथाकार भाई संतोख सिंह जी लिखते ने जदों सतगुरों के इन्हों बचना सुनिया उस वेले जिहड़ा भाई भगतू का छोटा पुत्र सी जिसका नाम जीवन सी वह सतगुरु सच्चे पातशाह जी के पिछले पासे बैठा होया सी गुर दृश्य ओटा भाव के सतगुरां दी जिहड़ी सिद्धी दृष्टि है उस जीवन दे उत्ते नहीं सी पै रही, वह मगरले पासे बैठा सी। उठ तूषण ही निकस्यो बाहर पारी उपकार हित कर आहर। कवि जी लिखते ने कि चुप चाप उस वेले वह सभा दे विचों उठिया है ते सभा दे विचों बाहर चला गया पारे उपकार हेत कर आहर। भाव के सतगुरां ने आख्या है कि जिहड़ा अपने जीवन नूं देवेगा वह वड्डा उपकार करेगा। कवि जी लिखते ने कि पर उपकार का काम करन दे वास्ते वह सभा दे विचों उठ के बाहर चला गया। जीवन नाम आए कर डेरे आस तरन कर त्रिणन हछेरे। जीवन अपने डेरे ते पहुंचया है, आण के उसने जमीन दे उत्ते दब दा आसन ला लिया। ऊपर पौड्यो बदन अछाद केहसों कीनस नहीं संबाद। दब दा आसन ला के जीवन उस दे उत्ते लम्मा पै गया, एक कपड़े दे नाल अपने शरीर नूं सारे नूं ढक लिया, उही कपड़ा मूँह दे उत्ते भी पा लिया। केहसों कीनस नहीं संवाद, उसने किसे दे नाल कुछ भी वचन नहीं किया, चुप चाप ही इंज किया। सर्ब शरीर वस्त्र ते ढांप चाहस प्राण त्याग बैयाप। अपने सारे शरीर नूं कपड़े दे नाल उसने ढक लिया है ते हुण जीवन चाहुंदा है कि मैं अपने प्राणा दा त्याग कर दिया, भाव के मैं अपने शरीर नूं छड़ देवां। गुर बचते पर लोक आनंद चित मैं चाहत पायो बिलंद। ਗੁਰੂ ਦਾ ਬਚਨ ਮੰਨਣ ਕਰਕੇ ਪਰਲੋਕ ਦੇ ਵਿੱਚ ਆਨੰਦ ਹੋਵੇਗਾ। ਇਸ ਤਰ੍ਹਾਂ ਦੀ ਉਸਦੇ ਮਨ ਦੇ ਵਿੱਚ ਵੱਡੀ ਚਾਹ। ਜੀਵਨ ਝੂਠ ਜਗ ਮੈਂ ਸੱਚ ਮਰਨਾ, ਆਗੇ ਪਾਛੇ ਸਭ ਸਿਰ ਪਰਨਾ। ਭਾਈ ਜੀਵਨ ਲੰਮਾ ਪਿਆ ਸੋਚ ਰਿਹਾ ਹੈ ਕਿ ਜੀਣਾ ਝੂਠ ਹੈ ਤੇ ਜਿਹੜਾ ਮਰਨਾ ਹੈ ਉਹ ਸੱਚ ਹੈ। ਭਾਵੇਂ ਕੋਈ ਪਹਿਲਾਂ ਮਰ ਜਾਵੇ, ਭਾਵੇਂ ਕੋਈ ਪਿੱਛੋਂ ਮਰ ਜਾਵੇ, ਹਰ ਇੱਕ ਸਰੀਰ ਨੇ ਆਖਿਰਕਾਰ ਮਰਨਾ ਹੀ ਹੈ।
ਅਬ ਤਨ ਲਗੈ ਸਕਾਰਥ ਮੇਰੋ, ਇਸ ਤੇ ਅਪਰ ਭਲੋ ਨਹੀਂ ਹੇਰੋ।
ਸੋਚਦਾ ਹੈ ਜੀਵਨ ਕਿ ਹੁਣ ਜੇਕਰ ਸਤਿਗੁਰਾਂ ਦਾ ਹੁਕਮ ਮੰਨ ਕੇ ਮੈਂ ਆਪਣੇ ਸਰੀਰ ਨੂੰ ਦੇਵਾਂਗਾ ਤੇ ਮੇਰਾ ਸਰੀਰ ਕਿਸੇ ਲੇਖੇ ਦੇ ਵਿੱਚ ਆ ਜਾਵੇਗਾ। ਇਸ ਤੋਂ ਚੰਗਾ ਮਰਨਾ ਹੋਰ ਕਦੇ ਵੀ ਹੋ ਨਹੀਂ ਸਕਦਾ।
ਇਤਿਆਦਿਕ ਮਨ ਕਰੇ ਵਿਚਾਰਾ, ਧਨ ਸੋ ਜੀਵਨ ਸਭਾ ਮਜਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਮਨ ਦੇ ਵਿੱਚ ਭਾਈ ਜੀਵਨ ਨੇ ਵਿਚਾਰ ਕੀਤਾ ਹੈ। ਧਨ ਸੋ ਜੀਵਨ ਸਭਾ ਮਜਾਰਾ, ਕਵੀ ਜੀ ਲਿਖਦੇ ਨੇ ਕਿ ਉਸ ਸਭਾ ਦੇ ਵਿੱਚ ਇੱਕ ਧਨਤਾ ਦੇ ਯੋਗ ਜਿਹੜਾ ਪ੍ਰਮੁੱਖ ਆਦਮੀ ਸੀ ਉਹ ਜੀਵਨ ਸੀ।
ਨਿਜ ਜੀਵਨ ਜੀਵਨ ਦੀਆ ਦਾਨ, ਗੁਰਬਚ ਤੇ ਪਦ ਲਇਓ ਮਹਾਨ।
ਕਵੀ ਜੀ ਲਿਖਦੇ ਨੇ ਕਿ ਭਾਈ ਜੀਵਨ ਨੇ ਆਪਣੇ ਜੀਵਨ ਦਾ ਦਾਨ ਦਿੱਤਾ ਹੈ ਤੇ ਗੁਰੂ ਦੇ ਬਚਨ ਨੂੰ ਪੂਰਾ ਕਰਕੇ ਦਿਖਾਇਆ, ਪਦ ਲਇਓ ਮਹਾਨ। ਇਸ ਤਰੀਕੇ ਦੇ ਨਾਲ ਉਸ ਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੋਈ।
ਤਤ ਸ਼ਨ ਆਪਣੇ ਪ੍ਰਾਣ ਨਿਕਾਰੇ, ਗੁਰਪੁਰ ਮੈਂ ਪਹੁੰਚਿਓ ਬਿਨ ਬਾਰੇ।
ਤਤ ਸ਼ਨ ਹੀ ਉਹਨੇ ਆਪਣੇ ਪ੍ਰਾਣਾਂ ਨੂੰ ਸਰੀਰ ਤੋਂ ਵੱਖਰਾ ਕਰ ਲਿਆ, ਗੁਰੂ ਦੀ ਪੁਰੀ ਦੇ ਵਿੱਚ ਬਗੈਰ ਦੇਰੀ ਤੋਂ ਪਹੁੰਚ ਗਏ।
ਇਤ ਜੀਵਨ ਜਬ ਜੀਵਨ ਤਿਆਗਿਓ, ਗੁਰੂ ਪੌਰ ਸਿਸ ਤਤ ਸ਼ਨ ਜਾਗਿਓ।
ਕਵੀ ਜੀ ਲਿਖਦੇ ਨੇ ਇਸ ਪਾਸੇ ਭਾਈ ਜੀਵਨ ਨੇ ਆਪਣੇ ਜੀਵਨ ਨੂੰ ਛੱਡਿਆ ਹੈ, ਭਾਵ ਆਪਣੇ ਸਰੀਰ ਨੂੰ ਤਿਆਗਿਆ ਹੈ। ਦੂਸਰੇ ਪਾਸੇ ਜਿਹੜਾ ਪੰਡਤ ਦਾ ਲੜਕਾ ਮਰਿਆ ਹੋਇਆ ਸੀ ਉਹ ਤਤ ਛਿਨ ਹੀ ਜ਼ਿੰਦਾ ਹੋ ਗਿਆ।
ਉੱਠਿਓ ਜੀਵ ਕਰ ਢਿੱਗ ਪਿਤ ਮਾਤਾ, ਲੋਕ ਬਿਲੋਕਤ ਹੈ ਢਿੱਗ ਬਰਾਤਾ।
ਜਿੰਦਾ ਜਦੋਂ ਹੋ ਗਿਆ ਉਹਦੇ ਮਾਤਾ ਤੇ ਪਿਤਾ ਭਾਵ ਕੇ ਪੰਡਤ ਤੇ ਪੰਡਤਾਣੀ ਬੜੇ ਖੁਸ਼ ਹੋਏ ਨੇ। ਜਿਹੜੇ ਲੋਕ ਵੇਖ ਰਹੇ ਸਨ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋਏ ਨੇ। ਬਿਲੋਕਤ ਹੈ ਢਿੱਗ ਬਰਾਤਾ ਕਹਿਣ ਤੋਂ ਭਾਵ ਹੈ ਕਿ ਬਹੁਤੇ ਲੋਕੀ ਕੋਲ ਖੜੇ ਹੋ ਕੇ ਵੇਖਦੇ ਨੇ।
ਪਾਇਓ ਆਨੰਦ ਬਿਲੰਦ ਹੀ ਹਿਰਦੈ ਰਹੇ ਬਿਸ ਮਾਏ, ਸੋਦੇ ਅੰਤਰ ਪਹੁੰਚੀ ਤਬ ਜਹ ਸ੍ਰੀ ਗੁਰੂ ਹਰਿ ਰਾਏ।
ਸਾਰਿਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਆਨੰਦ ਪੈਦਾ ਹੋਇਆ। ਇਸ ਤੋਂ ਇਲਾਵਾ ਵੇਖਣ ਵਾਲੇ ਲੋਕ ਬਹੁਤ ਜ਼ਿਆਦਾ ਹੈਰਾਨ ਵੀ ਹੋ ਰਹੇ ਨੇ। ਇਹ ਜਿਹੜੀ ਖਬਰ ਸੀ ਬੱਚੇ ਦੇ ਜ਼ਿੰਦਾ ਹੋਣ ਦੀ, ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਪਹੁੰਚੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਧੰਨ ਗੁਰੂ ਪੂਰਨ ਪ੍ਰਭੂ, ਨਰਕ ਹੈ ਆਪਸ ਮਾਹੇ, ਰਾਮ ਚੰਦ ਕੇ ਪੌਰ ਜਿਮ ਮ੍ਰਿਤਕ ਬਿਪਰ ਸੁਤ ਜਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਲੋਕ ਇੱਕ ਦੂਜੇ ਦੇ ਨਾਲ ਕਹਿ ਰਹੇ ਨੇ ਕਿ ਧੰਨ ਹਨ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਪੂਰਨ ਪ੍ਰਭੂ ਦਾ ਅਵਤਾਰ ਨੇ। ਰਾਮ ਚੰਦ ਕੇ ਪੌਰ ਜਿਮ ਮ੍ਰਿਤਕ ਬਿਪਰ ਸੁਤ ਜਾ ਹੈ, ਭਾਵ ਕਿ ਜਿਸ ਤਰੀਕੇ ਦੇ ਨਾਲ ਰਾਮ ਚੰਦਰ ਜੀ ਦੇ ਸਮੇਂ ਦੇ ਉੱਤੇ ਇੱਕ ਬਾਲਕ ਜ਼ਿੰਦਾ ਹੋਇਆ ਸੀ।
ਸੁਣੀ ਕਥਾ ਮੈਂ ਦਿਜ ਲੈ ਗਇਓ, ਅਦਕ ਬਿਰਲਾਪ ਰਾਮ ਦਰ ਕੀਓ।
ਇੱਕ ਪੁਰਾਣੀ ਕਥਾ ਆਪਸ ਦੇ ਵਿੱਚ ਕਹਿੰਦੇ ਨੇ। ਇੱਕ ਆਦਮੀ ਕਹਿੰਦਾ ਹੈ ਕਿ ਸੁਣਿਆ ਹੈ ਕਿ ਇਸੇ ਤਰੀਕੇ ਦੇ ਨਾਲ ਭਗਵਾਨ ਰਾਮ ਚੰਦਰ ਜੀ ਦੇ ਵੇਲੇ ਇੱਕ ਪੰਡਤ ਦਾ ਲੜਕਾ ਮਰ ਗਿਆ ਸੀ, ਉਹ ਵੀ ਇਸੇ ਪੰਡਤ ਦੇ ਤਰ੍ਹਾਂ ਆਪਣੇ ਬੱਚੇ ਨੂੰ ਭਗਵਾਨ ਰਾਮ ਚੰਦਰ ਜੀ ਦੇ ਕੋਲ ਲੈ ਕੇ ਗਿਆ ਸੀ। ਉਸ ਵੇਲੇ ਰਾਮ ਜੀ ਦੇ ਦਰਵਾਜ਼ੇ ਦੇ ਉੱਤੇ ਉਸ ਪੰਡਿਤ ਨੇ ਬੜਾ ਵਿਰਲਾਪ ਕੀਤਾ ਸੀ।
ਤਬ ਰਗ ਭਰ ਬਹੁ ਕਰੇ ਉਪਾਏ, ਜਿਮ ਨਾਰਦ ਮਨ ਦਿਓ ਬਤਾਏ।
ਇੱਕ ਦੂਜੇ ਦੇ ਨਾਲ ਲੋਕ ਗੱਲਾਂ ਕਰਦੇ ਨੇ ਕਿ ਉਸ ਵੇਲੇ ਫਿਰ ਰਘੁਵਰ ਨੇ ਭਾਵ ਕੇ ਭਗਵਾਨ ਰਾਮ ਚੰਦਰ ਜੀ ਨੇ ਬਹੁਤੇ ਸਾਰੇ ਉਪਾਅ ਕੀਤੇ, ਜਿਵੇਂ ਜਿਵੇਂ ਨਾਰਦ ਮੁਨੀ ਜੀ ਨੇ ਆਖਿਆ ਉਵੇਂ ਉਵੇਂ ਕੀਤਾ।
ਜਿਉ ਕਿਉ ਘਰ ਦਿਜ ਪੁੱਤਰ ਜਿਵਾਯੋ, ਰਾਮ ਚੰਦ ਨਿਜ ਨੇਮ ਨਿਭਾਯੋ।
ਇੱਕ ਦੂਜੇ ਨੂੰ ਲੋਕ ਕਹਿੰਦੇ ਨੇ ਕਿ ਉਸ ਵੇਲੇ ਜਿਵੇਂ ਨਾ ਕਿਵੇਂ ਕਰਕੇ ਭਗਵਾਨ ਰਾਮ ਚੰਦਰ ਜੀ ਨੇ ਉਸ ਦੇ ਲੜਕੇ ਨੂੰ, ਪੰਡਿਤ ਦੇ ਲੜਕੇ ਨੂੰ ਜਿਉਂਦਾ ਕਰ ਦਿੱਤਾ ਸੀ। ਰਾਮ ਚੰਦਰ ਨਿਜ ਨੇਮ ਨਿਭਾਇਓ, ਉਹਨਾਂ ਨੇ ਆਪਣੇ ਨੇਮ ਨੂੰ ਨਿਭਾਇਆ ਸੀ।
ਸੋ ਗਤ ਭਈ ਗੁਰੂ ਦਰਬਾਰ, ਦਿਜ ਸੰਕਟ ਤੇ ਲੀਨ ਉਬਾਰ।
ਲੋਕ ਕਹਿੰਦੇ ਨੇ ਕਿ ਉਸੇ ਤਰ੍ਹਾਂ ਦੀ ਜਿਹੜੀ ਗੱਲ ਹੈ ਅੱਜ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਹੋ ਗਈ ਹੈ ਕਿ ਪੰਡਿਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਲੜਕੇ ਨੂੰ ਜ਼ਿੰਦਾ ਕਰਕੇ ਇਸ ਨੂੰ ਦੁੱਖਾਂ ਤੋਂ ਦੂਰ ਕਰ ਦਿੱਤਾ।
ਇਮ ਸੰਵਾਦ ਕਰ ਨਰ ਨਾਰੀ, ਗੁਰ ਕੀਰਤ ਕੋ ਕਰ ਉਚਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਇਸਤਰੀਆਂ ਅਤੇ ਪੁਰਸ਼ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਹੇ ਸਨ, ਜਿਸ ਗੱਲਬਾਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉੱਜਲ ਕੀਰਤੀ ਸੀ।
ਸਭਾ ਵਿਖੇ ਜਬ ਸੁਧ ਚੱਲ ਗਈ, ਬਿਪਰ ਪੁੱਤਰ ਜੀਵਿਓ ਸੁਧ ਭਈ।
ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਜਿੱਥੇ ਬੈਠੇ ਹੋਏ ਸਨ ਉੱਥੇ ਵੀ ਇਹ ਖਬਰ ਪਹੁੰਚੀ ਹੈ ਕਿ ਪੰਡਿਤ ਦਾ ਲੜਕਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਜਿਉਂਦਾ ਹੋ ਗਿਆ।
ਸੁਣਿਓ ਅਚਾਨਕ ਸ੍ਰੀ ਹਰਿ ਰਾਏ, ਬੂਝਿਓ ਸ਼ੀਘਰ ਕਹਿਓ ਜਬ ਆਏ।
ਹੁਣ ਭਾਵੇਂ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਅੰਤਰਯਾਮੀ ਨੇ, ਉਹ ਸਾਰਾ ਕੁਝ ਜਾਣਦੇ ਨੇ, ਤਾਂ ਵੀ ਸਰੀਰਕ ਤੌਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਚਾਨਕ ਹੀ ਇਸ ਖਬਰ ਨੂੰ ਸੁਣਿਆ। ਕਿਉਂਕਿ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਹੋਣ ਤੇ ਕਦੇ ਵੀ ਕੋਈ ਸਾਖੀ ਨਹੀਂ ਬਣਦੀ। ਸਾਖੀ ਨੂੰ ਬਣਾਉਣ ਦੇ ਵਾਸਤੇ ਇਹ ਸਾਰਾ ਕੁਝ ਸਤਿਗੁਰੂ ਜੀ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਅਚਾਨਕ ਹੀ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਹੈ ਕਿ ਤੁਹਾਡੀ ਬੜੀ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ, ਪੰਡਿਤ ਦਾ ਲੜਕਾ ਤੁਹਾਡੀ ਕਿਰਪਾ ਦੇ ਨਾਲ ਜਿਉਂਦਾ ਹੋ ਗਿਆ। ਸ਼ੀਘਰਤਾ ਦੇ ਨਾਲ ਕਿਸੇ ਨੇ ਆਣ ਕੇ ਖਬਰ ਦਿੱਤੀ।
ਕਿਹ ਸਿੱਖ ਆਪਣ ਆਰ ਬਲ ਦੀਨ, ਪਾਰੀ ਉਪਕਾਰ ਕਿਨੋ ਅਸ ਕੀਨ।
ਭਰੀ ਹੋਈ ਸਭਾ ਦੇ ਵਿੱਚ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕਿਹੜੇ ਸਿੱਖ ਨੇ ਆਪਣੀ ਉਮਰਾਂ ਦਿੱਤੀ ਹੈ, ਕਿੰਨੇ ਸਾਰਿਆਂ ਤੋਂ ਵੱਡਾ ਉਪਕਾਰ ਕੀਤਾ ਹੈ।
ਸੁਣਤ ਸਭਾ ਸਦ ਬਿਸਮੇ ਪਏ, ਚਪਲ ਬਿਲੋਚਣ ਅਤਿ ਉਤ ਕੀਏ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸਭਾ ਦੇ ਵਿੱਚ ਜਿੰਨੇ ਵੀ ਬੈਠੇ ਹੋਏ ਸੀ ਸਾਰੇ ਦੇ ਸਾਰੇ ਹੈਰਾਨ ਹੋ ਗਏ ਨੇ, ਕਿਉਂਕਿ ਸਭਾ ਜਿੰਨੀ ਵੀ ਬੈਠੀ ਹੋਈ ਸੀ ਸਾਰੇ ਜਿਉਂਦੇ ਸਨ, ਕੋਈ ਵੀ ਨਹੀਂ ਸੀ ਮਰਿਆ। ਇੱਧਰ ਉੱਧਰ ਆਪਣੀਆਂ ਅੱਖਾਂ ਨੂੰ ਚੰਚਲ ਕਰਕੇ ਦੇਖਣ ਲੱਗੇ ਕਿ ਕੌਣ ਮਰਿਆ।
ਨਿਜ ਨਿਜ ਨਿਕਟ ਪਿਖੈ ਸਭ ਬੈਸੇ, ਮਰਿਓ ਕੌਣ ਵਿਚਾਰਤ ਐਸੇ।
ਆਪਣੇ ਆਲੇ ਦੁਆਲੇ ਇੱਕ ਦੂਜੇ ਨੂੰ ਦੇਖਣ ਲੱਗੇ ਨੇ, ਪਰ ਕੋਈ ਵੀ ਮਰਿਆ ਹੋਇਆ ਦਿਖਾਈ ਨਹੀਂ ਦਿੰਦਾ। ਸਾਰਿਆਂ ਦੇ ਮਨ ਦੇ ਵਿੱਚ ਇੱਕੋ ਹੀ ਵਿਚਾਰ ਹੈ ਕਿ ਮਰਿਆ ਆਖਰ ਕੌਣ ਹੈ, ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਜੇਕਰ ਇੱਕ ਮਰੇਗਾ ਆਪਣੇ ਜੀਵਨ ਨੂੰ ਦੇਵੇਗਾ, ਉਹਦਾ ਹੀ ਜੀਵਨ ਉਸ ਪੰਡਿਤ ਦੇ ਲੜਕੇ ਦੇ ਵਿੱਚ ਪ੍ਰਵਿਰਤ ਹੋਵੇਗਾ। ਮਰਿਆ ਕੌਣ ਹੈ, ਕਿਉਂਕਿ ਕੋਈ ਵੀ ਮਰਿਆ ਲਾਗੇ ਦਿਸਦਾ ਹੀ ਨਹੀਂ, ਤੇ ਨਾ ਹੀ ਕਿਸੇ ਨੇ ਬਚਨ ਕੀਤਾ ਸੀ ਕਿ ਸੱਚੇ ਪਾਤਸ਼ਾਹ ਮੈਂ ਆਪਣੇ ਜੀਵਨ ਦਾ ਦਾਨ ਦੇਣਾ।
ਪੁਨ ਸ਼ੀਘ੍ਰ ਗੁਰ ਬੂਜਣ ਕੀਨ, ਕਿਉ ਨ ਕਹੋ ਕਿਨ ਜੀਵਨ ਦੀਨ।
ਸਾਰੀ ਸਭਾ ਚੁੱਪ ਹੈ, ਕਿਸੇ ਨੇ ਵੀ ਸਤਿਗੁਰਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ, फिर तो दोबारा सतगुरा ने शीघ्रता दे नाल बचन किया। कहिंदे ने क्यों ना कहो किन जीवन देन, तुहाडे विचों कोई क्यों नहीं बोलता कि किन्ने अपने जीवन नूं दिता है।
छरीदार कर जोर उचारा, महाराज नहीं दुती सिदारा।
सच्चे पातशाह जी सारिआं नूं देखदे ने पर सभा दे विच ते कोई नहीं मरिया। सतगुरु जी कहिंदे ने कि कोई ऐसा पुरख है जिन्हों के देखिया होवे कि सभा दे विचों उठ के बाहर चला गया होवे। उस वेले जिहड़ा छरीदार सी भाव के जिहड़ा पहरा दे रहा सी, उन्हें हाथ जोड़ के सतगुरां दे चरणां दे विच अर्ज की, सच्चे पातशाह एक पुरश बाहर गया से और दूसरा कोई इथों नहीं उठे।
एक जीवन पग तू सुत गयो, हट कर सो नहीं आवत पयो।
वो पहरे वाला कहिंदा सच्चे पातशाह मैं ते ड्यूटी दे रहा हाँ, मैं ते पहरा दे रहा हाँ, सच्चे पातशाह कोई भी इथों उठ के बाहर नहीं गया। इको जीवन जिहड़ा भाई भगतू जी का लड़का सी वो तुहाडे पिछले पासे बैठा होया सी, वो उठ के चला गया पर उस तों बाद वो वापस आण के सभा दे विच नहीं बैठा।
अपर सभा सब बैठी है, विपर प्रसंग सुनत जे कह।
वो पहरेदार सतगुरां नूं कहिंदा कि बाकी सारी दी सारी सभा उसे तरीके दे नाल बैठी रही है। विपर प्रसंग सुनत जे कह, हे सच्चे पातशाह जो प्रसंग ब्राह्मण दा कहा जा रहा सी तुहाडे वल्लों उस प्रसंग नूं सुनन तों बाद ही हो गया।
सो रावर के हुतो पिछारी, निकस्यो तूषण बंधन तारी।
सतगुरु सच्चे पातशाह जी नूं पहरेदार कहिंदा कि तुहाडियां नजरां तों ओ ओझल सी भाव के तुहाडे पिछले पासे बैठा होया सी, इस करके तुसीं उस नूं जांदा नहीं देखिया। मैं देखिया कि तुहानूं चुप चाप नमस्कार करके ओ मेरे लागों दी लंघ गया सी।
सुन गुर कहियो शीघ्र सुध लीजै, तिस बिलोक हम संग कहिजै।
उसे वेले सतगुरु हर राय सच्चे पातशाह जी ने हुक्म कीता कि शीघ्रता दे नाल जा के भाई जीवन दी खबर लाओ, उस नूं देख के साडे कोल उस दी खबर पहुंचाओ।
दौरे दास गए हो दोए तीन, डेरे प्रथम जाए पिख लीन।
दौड़दे हुए सतगुरां दे दो तीन दास भाई जीवन जी दे डेरे दे उत्ते पहुंचे।
वस्त्र आच्छादत त्रिनन पर्यो है, पिख उगार बिन प्राण मर्यो है।
की देखिया के भाई जीवन जी दब दे आसन दे उत्ते लम्मे पए ने, उपर सारे शरीर नूं कपड़े दे नाल ढकिया होया। पिख उगार बिन प्राण मर्यो है, कपड़े नूं परां करके जदों उन्हां ने देखिया बिन प्राण भाव के भाई जीवन दे प्राण नहीं हन, वो मरे पए ने।
दौर गए गुर संग कहियो, जीवन जाए अजीवन लहियो।
दौड़दे हुए दास सतगुरां दे कोल पहुंचे ने, आण के अर्ज कीती है सच्चे पातशाह जीवन जाए अजीवन लहियो। सच्चे पातशाह भाई जीवन नूं जाके देखिया पर देखिया है अजीवन, भाव कि उहदे विच जीवन नहीं है, उहदे विच प्राण नहीं हन। सच्चे पातशाह भाई जीवन जी चढ़ाई कर गए।
वस्त्र आच्छाद देह पर सारे, दिज सुत हित दिए प्राण निकारे।
सच्चे पातशाह उन्हां ने अपने सारे शरीर नूं कपड़े दे नाल ढकिया होया ते तुहाडे हुक्म दे अनुसार लगदा है कि पंडित दे लड़के नूं जिंदा करन दे वास्ते वह अपने प्राणा नूं त्याग गए।
सुन तरसे गुर सबन सुनायो, मम सुत हत देज पुत्र जिवायो।
ग्रंथाकार भाई संतोख सिंह जी लिखते ने कि जदों सतगुरां नूं इस तरह की खबर दिती गई तो सतगुरु सच्चे पातशाह जी बहुत ही रिसे, बहुत खफा होए ते सतगुरां ने अचानक ही मूंह दे विचों आख्या, मम सुत हत देज पुत्र जिवायो। कहिंदे ने मेरे पुत्र नूं मार के तुसीं पंडित दे पुत्र नूं जिंदा कीता।
प्रभ पाने को मान नाही, बोल निकट सिपारिश माही।
हुण सतगुरु सच्चे पातशाह जी इन्ना ज्यादा भाई जीवन दे नाल प्यार करदे सन कि सतगुरु ने आख्या कि मेरा पुत्तर मर गया ते उह पंडित दा लड़का जिंदा होया।
प्रभ पाने को मान नाही, बोलै निकट सिफारिश माही।
सतगुरु जी कहिंदे ने कि तुसीं सारिआं ने सिफारिश ते जरूर कीती कि पंडित दे लड़के नूं जिंदा कर देवां, पर सच्चे पातशाह जी कहिंदे ने कि प्रभु दे पाणे नूं नहीं मन्निआ।
इत्यादिक बचपने कनेरे, पठे दास पुण तिसके डेरे।
इस तरीके दे नाल सतगुरां ने होर भी बहुत सारे बचन विलास कीते ते फिर दोबारा भाई जीवन दे डेरे दे उत्ते अपने दासां नूं भेजिआ।
होए पुत्र इस को ले आवो, शीघ्र जाए सब सुध को पावो।
सतगुरु जी कहिंदे ने कि जेकर भाई जीवन दा कोई पुत्र है तो उस नूं लै के आवो, इहदे नाल जिहड़े भी बराड़ आए ने उहनां नूं भी जा के इस गल की खबर पुछो।
होते बिराड़ कुछ कतह मिले, बूझ सकल जाए कर भले।
भाई जीवन दे मरण की खबर फैली है, इधरों सतगुरां दे भेजे हुए दास उन्हां बिराड़ां नूं जा के मिले ने जिहड़े के भाई जीवन दे नाल आए हुए सन। बूझे सकल जाए कर भले, उन्हां सारिआं नूं जा के पुछिआ कि तुहाडे विच कोई भाई जीवन दा पुत्तर शामिल है या नहीं है।
गुरु हकारत सुत इस जोए, इहां किदों कर में जे होए।
सतगुरां दे दास उन्हां बिराड़ां नूं कहिंदे ने कि सतगुरु सच्चे पातशाह जी भाई जीवन दे पुत्तर नूं बुला रहे ने, जेकर तुहाडे विच नाल तुहाडे आया है तां वी सतगुरां दे कोल पहुंचे जां कि घर दे विच है ते उत्थों वी बुलाया जावे।
शीघ्र चलो ले किदों हकारो, गुरसों मिल पुण इस सस कारो।
सतगुरां दे दास कहिंदे ने कि शीघ्रता दे नाल चलो भाई जीवन दे लड़के नूं सतगुरां दे कोल लै के गुरसों मिल पुण इस संस्कारो, पहलां सतगुरां नूं जा के मिलो ते फिर भाई जीवन दे देह दा संस्कार कीता जाए।
दासन सों बिराड चले आए, ठांडे होए हजूर बताए।
दासां दे नाल मिल के ਉਹ ਬਿਰਾੜ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਅੱਗੇ ਹੱਥ ਜੋੜ ਕੇ ਉਹ ਖਲੋ ਗਏ ਨੇ ਤੇ ਸਤਿਗੁਰਾਂ ਨੂੰ ਕਹਿਣ ਲੱਗੇ।
ਕਹਿੰਦੇ ਨੇ ਬਰਖ ਅਸ਼ਟ ਦਸ ਕੋ ਇਹ ਪਾਇਓ, ਅਬ ਕੇ ਇਨ ਮੁਕਲਾਵਾ ਲਿਓ।
ਸੱਚੇ ਪਾਤਸ਼ਾਹ ਜੀ ਨੂੰ ਉਹ ਬਿਰਾੜ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਭਾਈ ਜੀਵਨ ਅਜੇ 18 ਸਾਲਾਂ ਦਾ ਹੋਇਆ ਸੀ, ਅਬ ਕੇ ਇਨ ਮੁਕਲਾਵਾ ਲਿਓ, ਥੋੜ੍ਹੀ ਹੀ ਦੇਰ ਹੋਈ ਹੈ ਇਸ ਦੇ ਵਿਆਹ ਹੋਏ ਨੂੰ, ਇਹ ਮੁਕਲਾਵਾ ਲੈ ਕੇ ਆਇਆ ਸੀ।
अब लो पुत्र न जन्म्यो कोई, गर्भवती इसके घर जोई।
कहिंदे ने सच्चे पातशाह अजे तक कोई भी पुत्र इस दे घर दे विच पैदा नहीं होया, पर इन्ना जरूर है कि भाई जीवन दी जिहड़ी घरवाली है वह गर्भवती है।
गुर दर्शन हित चल कर आयो, गुरु बाक ते तुरत समायो।
हाथ जोड़ के कहिंदे ने कि सच्चे पातशाह तुहाडा दर्शन करन दे वास्ते ये चल के आया सी ते तुहाडा ऐसा बचन हो गया, ये कारण बन गया कि तुरत ही इत्थे समा गया, चढ़ाई कर गया।
श्री हर राय सुनत पुन कह, जो इस त्रिया गर्भ में अह।
उस वेले सतगुरु हर राय सच्चे पातशाह जी ने बचन किया, कहिंदे ने कि जिहड़ा भी इस दी औरत दे गर्भ दे विच है,
संत दास तिस नाम रखीजै, अधिक बंस जुत होए जनीजै।
सतगुरु हर राय सच्चे पातशाह जी कहिंदे ने कि गर्भ दे विचों एक पुत्र पैदा होवेगा और उस पुत्र दा नाम संत दास रख्या जावे, अधिक वंश जुत होए जनेजै, उह जिहड़ा संत दास पैदा होण वाला है। सतगुरु जी कहिंदे ने कि उहदी वंश बहुत ही ज्यादा वधेगी।
जन्मै पुत्र प्यार कर पारो, एक ते हम कर दे हजारो।
सतगुरु हर राय सच्चे पातशाह जी उन्हां बराड़ां नूं कहिंदे ने कि जीवन दी घरवाली नूं जाके कह दिओ कि उहदे घर दे विच एक पुत्र पैदा होवेगा जिस दा नाम संत दास रख्या जावे। उस नूं आखिओ कि प्रेम प्यार दे नाल उस नूं पाले। एक ते हम कर दे हजारे, भाव के पुत्र ते एक पैदा होवेगा पर उस पुत्र दी अंश वंश असीं हजारां दी गिणती दे विच बना देंगे।
ब्रिंद बांस फैले जग माही, ब्रदा यदक दूसर जिम नाही।
सतगुरु जी कहिंदे ने कि भाई जीवन दे पुत्र संत दास दी जिहड़ी वंश है ਉਹ ਬਹੁਤ ਹੀ ਜ਼ਿਆਦਾ ਦੁਨੀਆਂ ਦੇ ਉੱਤੇ ਫੈਲੇਗੀ। ਬਰਦਾ ਅਧਿਕ ਦੂਸਰ ਜਿਮ ਨਾਹੀਂ, ਬਹੁਤ ਹੀ ਜ਼ਿਆਦਾ ਵਧੇਗੀ ਪਰ ਦੂਸਰੇ ਦੀ ਨਹੀਂ ਵਧੇਗੀ। ਕਹਿਣ ਤੋਂ ਭਾਵ ਹੈ ਕਿ ਜਿਹੜਾ ਭਾਈ ਗੌਰਾ ਹੈ ਉਹਦੀ ਵੰਸ਼ ਇੰਨੀ ਨਹੀਂ ਵਧੇਗੀ ਜਿੰਨੀ ਕਿ ਭਾਈ ਜੀਵਨ ਦੀ ਅੱਗੋਂ ਵਧੇ।
ਹੋਰ ਪ੍ਰਸੰਨ ਹੋਇ ਕਰ ਬਰ ਦੀਨੇ, ਸੋ ਅਬ ਜ਼ਾਹਰ ਜਗ ਚੀਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿਰਦੇ ਤੋਂ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਸਤਿਗੁਰਾਂ ਨੇ ਇਹ ਵਰਦਾਨ ਦਿੱਤੇ ਸਨ। ਸੋ ਅਬ ਜ਼ਾਹਰ ਜਗ ਮੈਂ ਚੀਨੇ, ਉਹ ਜਿਹੜੇ ਸਤਿਗੁਰਾਂ ਦੇ ਦਿੱਤੇ ਹੋਏ ਵਰਦਾਨ ਨੇ, ਕਵੀ ਜੀ ਲਿਖਦੇ ਨੇ ਕਿ ਜਗ ਦੇ ਵਿੱਚ ਜ਼ਾਹਰ ਨੇ, ਪ੍ਰਗਟ ਨੇ।
ਭਗਤ ਤੂੰ ਸੁਤ ਗੌਰਾ ਬਡ ਜੋਏ, ਤਾਂ ਹੈ ਬਾਂਸ ਬੀਸਕ ਨਰ ਸੋਏ।
ਕਵੀ ਜੀ ਲਿਖਦੇ ਨੇ ਕਿ ਭਾਈ ਭਗਤੂ ਦਾ ਜਿਹੜਾ ਵੱਡਾ ਪੁੱਤਰ ਗੌਰਾ ਸੀ, ਉਹਦੀ ਵੰਸ਼ ਦੇ ਵਿੱਚੋਂ 20 ਹੀ ਆਦਮੀ ਜਿਉਂਦੇ ਨੇ।
ਸੰਤ ਦਾਸ ਜੋ ਜੀਵਨ ਕੇਰਾ, ਤਿਸ ਕੇ ਬੰਸ ਹਜ਼ਾਰੋਂ ਹੇਰਾ।
ਪਰ ਕਵੀ ਜੀ ਲਿਖਦੇ ਨੇ ਕਿ ਸੰਤ ਦਾਸ ਜਿਹੜਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੈਦਾ ਹੋਇਆ ਭਾਈ ਜੀਵਨ ਦੇ ਘਰ ਦੇ ਵਿੱਚ, ਉਹਦੀ ਵੰਸ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਧੇ।
ਤੀਨ ਗ੍ਰਾਮ ਬਸ ਨਾਹ ਸਮਾਵੇ, ਬਹੁਰ ਅਗਾਰੀ ਬਦ ਤੋ ਜਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਪਿੰਡਾਂ ਦੇ ਵਿੱਚ ਵੀ ਜੇਕਰ ਭਾਈ ਜੀਵਨ ਦੀ ਅੰਸ਼ ਨੂੰ ਵਸਾਇਆ ਜਾਵੇ ਤੇ ਤਿੰਨਾਂ ਪਿੰਡਾਂ ਦੇ ਵਿੱਚ ਉਹਦੀ ਵੰਸ਼ ਦੇ ਲੋਕ ਸਮਾਉਂਦੇ ਨਹੀਂ ਹਨ, ਔਰ ਇਸ ਤੋਂ ਇਲਾਵਾ ਹੋਰ ਵੀ ਅੱਗੇ ਦੇ ਅੱਗੇ ਉਹ ਵੱਧਦੇ ਜਾਂਦੇ ਨੇ।
ਜਿਸ ਪ੍ਰਕਾਰ ਬਰ ਗੁਰੂ ਉਬਾਚਾ, ਜਗਤ ਪ੍ਰਸਿੱਧ ਦੇਖ ਲਿਹੋ ਸਾਚਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਚਨ ਕੀਤਾ ਸੀ ਉਸੇ ਤਰ੍ਹਾਂ ਪੂਰਾ ਹੋਇਆ, ਜਗਤ ਦੇ ਵਿੱਚ ਪ੍ਰਸਿੱਧ ਹੈ ਦੇਖ ਲਿਓ ਸਾਚਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਗੱਲ ਬਿਲਕੁਲ ਸੱਚੀ ਹੈ। ਹੁਣ ਕਵੀ ਜੀ ਇਹ ਗੱਲ ਇੱਥੇ ਆਪਣੀ ਨਿੱਜੀ ਜਾਣਕਾਰੀ ਦੇ ਅਨੁਸਾਰ ਲਿਖਦੇ ਨੇ, ਉਹਨਾਂ ਨੇ ਅੱਖਾਂ ਦੇ ਨਾਲ ਇਸ ਅੰਸ਼ ਨੂੰ ਵੰਸ਼ ਨੂੰ ਦੇਖਿਆ ਹੈ, ਇਸੇ ਕਰਕੇ ਉਹ ਇਸ ਗੱਲ ਨੂੰ ਸਹੀ ਕਰ ਰਹੇ ਨੇ ਕਿ ਦੇਖ ਲਓ ਇਹ ਗੱਲ ਸੱਚੀ ਹੈ।
ਪੁੰਨ ਪਾਈ ਜੀਵਨ ਸੰਸਕਾਰ, ਜਿਨ ਦੇ ਪ੍ਰਾਣ ਕੀਨ ਉਪਕਾਰਾ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਫਿਰ ਭਾਈ ਜੀਵਨ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ, ਜਿਹੜੇ ਭਾਈ ਜੀਵਨ ਨੇ ਆਪਣੇ ਪ੍ਰਾਣਾਂ ਦਾ ਦਾਨ ਦੇ ਕੇ ਵੱਡਾ ਉਪਕਾਰ ਕੀਤਾ ਸੀ।
ਸਤਿਗੁਰ ਧੰਨ ਸਿੱਖ ਪੀ ਤੰਨੇ, ਪ੍ਰਭ ਕੇ ਬਾਕ ਦਾਸ ਜਿਨ ਮੰਨੇ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਵੀ ਧੰਨ ਨੇ ਤੇ ਸਤਿਗੁਰਾਂ ਦੇ ਬਣਾਏ ਹੋਏ ਐਸੇ ਸਿੱਖ ਵੀ ਧੰਨ ਨੇ, ਪ੍ਰਭੂ ਦੇ ਪਾਣੇ ਨੂੰ ਜਿਹੜੇ ਮੰਨਦੇ ਨੇ ਤੇ ਸਤਿਗੁਰਾਂ ਦੇ ਬਚਨਾਂ ਨੂੰ ਦਾਸ ਜਾਣ ਕੇ ਉਹ ਪ੍ਰਵਾਨ ਕਰਦੇ ਨੇ।
ਸ੍ਰੀ ਹਰਿ ਰਾਇ ਸੁਕੀਰਤ ਚੂਲੀ, ਘਰ ਘਰ ਮਨੋ ਮਾਲਤੀ ਫੁਲੀ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕੀਰਤੀ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਫੈਲੀ ਹੈ। ਘਰ ਘਰ ਮਨੋ ਮਾਲਤੀ ਫੁਲੀ, ਇਸ ਤਰ੍ਹਾਂ ਕੀਰਤੀ ਫੈਲੀ ਹੈ ਜਿਵੇਂ ਕਿ ਘਰ ਘਰ ਦੇ ਵਿੱਚ ਮਾਲਤੀ ਦੀਆਂ ਕਲੀਆਂ ਖਿੜੀਆਂ ਹੋਣ।
ਦੇਸ਼ ਵਿਦੇਸ਼ਣ ਐਸੀ ਪਾਈ, ਪਾਂਤ ਮਰਾਲਨ ਜਨ ਉੱਡ ਗਈ।
ਕਵੀ ਜੀ ਲਿਖਦੇ ਨੇ ਕਿ ਘਰ ਘਰ ਦੇ ਵਿੱਚ ਜਿਸ ਤਰ੍ਹਾਂ ਮਾਲਤੀ ਦੀਆਂ ਕਲੀਆਂ ਖਿੜੀਆਂ ਹੋਣ। ਮਾਲਤੀ ਆਖਿਆ ਜਾਂਦਾ ਹੈ ਚਮੇਲੀ ਨੂੰ, ਭਾਵ ਕਿ ਜਿਵੇਂ ਚਮੇਲੀ ਦੀਆਂ ਕਲੀਆਂ ਖਿੜੀਆਂ ਹੋਣ, ਇਸ ਤਰ੍ਹਾਂ ਸਤਿਗੁਰਾਂ ਦੀ ਕੀਰਤੀ ਘਰ ਘਰ ਦੇ ਵਿੱਚ ਫੈਲੀ ਹੈ।
ਦੇਸ਼ ਵਿਦੇਸ਼ਣ ਐਸੀ ਭਈ,
ਪਾਂਤ ਮਰਾਲਣ ਜਨ ਉੱਡ ਗਏ। ਕਵੀ ਜੀ ਲਿਖਦੇ ਨੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਸਤਿਗੁਰਾਂ ਦੀ ਕੀਰਤੀ ਪਸਰੀ ਹੈ, ਪਾਂਤ ਮਰਾਲਣ ਜਨ ਉੱਡ ਗਏ। ਜਿਵੇਂ ਕਿ ਕਤਾਰਾਂ ਦੀਆਂ ਕਤਾਰਾਂ ਹੰਸਾਂ ਦੀਆਂ ਇੱਕ ਜਗ੍ਹਾ ਤੋਂ ਉੱਡ ਕੇ ਦੂਸਰੀ ਜਗ੍ਹਾ ਚਲੀਆਂ ਜਾਂਦੀਆਂ ਨੇ, ਇਸੇ ਤਰ੍ਹਾਂ ਕੀਰਤੀ ਦਾ ਵਿਸਥਾਰ ਹੋਇਆ।
ਕਦੋਂ ਚੰਦਰ ਕਾ ਜਗਤ ਬਿਥਾਰੀ, ਸੋਜਨ ਚਕੋਰਨ ਕੋ ਸੁਖ ਕਾਰੀ।
ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਚੰਦਰਮਾ ਦੀ ਜਿਹੜੀ ਚਾਂਦਨੀ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਆਪਣਾ ਵਿਸਥਾਰ ਕਰਦੀ ਹੈ, ਦੁਨੀਆਂ ਦਾ ਐਸਾ ਕੋਈ ਵੀ ਕੋਣਾ ਨਹੀਂ ਹੁੰਦਾ ਜਿੱਥੇ ਕਿ ਚੰਦਰਮਾ ਦੀ ਚਾਂਦਨੀ ਨਹੀਂ ਪਹੁੰਚਦੀ। ਇਸੇ ਤਰ੍ਹਾਂ ਚੰਦਰਮਾ ਦੀ ਚਾਂਦਨੀ ਦੀ ਤਰ੍ਹਾਂ ਸਤਿਗੁਰਾਂ ਦੇ ਜਸ ਦਾ ਵਿਸਥਾਰ ਹੋਇਆ। ਸੁਜਨ ਚਕੋਰਨ ਕੋ ਸੁਖਕਾਰੀ, ਤੇ ਜਿਹੜੀ ਚੰਦਰਮਾ ਦੀ ਚਾਂਦਨੀ ਹੈ ਉਹ ਚਕੋਰ ਨੂੰ ਬੜੀ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਸਤਿਗੁਰਾਂ ਦੀ ਜਿਹੜੀ ਚੰਦਰਮਾ ਵਰਗੀ ਚਾਂਦਨੀ ਰੂਪੀ ਜਸ ਹੈ ਉਹ ਕਵੀ ਜੀ ਲਿਖਦੇ ਨੇ ਕਿ ਚਕੋਰ ਵਰਗੇ ਸੁਜਨਾਂ ਨੂੰ ਭਾਵ ਕੇ ਸੱਜਣ ਪੁਰਸ਼ਾਂ ਨੂੰ ਬੜਾ ਪਾਇਆ, ਬੜਾ ਚੰਗਾ ਲੱਗਾ।
ਦੇਜੇ ਆਨੰਦ ਪਾ ਨੰਦਨ ਜੀਓ, ਮਨੋ ਮ੍ਰਿਤਕ ਨੇ ਅੰਮ੍ਰਿਤ ਪੀਓ।
ਕਵੀ ਜੀ ਲਿਖਦੇ ਨੇ ਕਿ ਪੰਡਤ ਤੇ ਪੰਡਤਾਣੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ ਕਿਉਂਕਿ ਉਹਨਾਂ ਦਾ ਪੁੱਤਰ ਜਿਉਂਦਾ ਹੋ ਗਿਆ। ਮਨੋ ਮ੍ਰਿਤਕ ਨੇ ਅੰਮ੍ਰਿਤ ਪੀਓ, ਇੰਨਾ ਜ਼ਿਆਦਾ ਦੋਵਾਂ ਜੀਆਂ ਨੂੰ ਆਨੰਦ ਹੋਇਆ ਕਿ ਜਿਵੇਂ ਮਰਿਆ ਹੋਇਆਂ ਦੇ ਮੂੰਹ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਪੈ ਗਈਆਂ ਹੋਣ।
ਇਮ ਬਾਸੇ ਗੁਰਪੁਰ ਕਰ ਤਾਰਾ, ਕਰੈ ਚਿਰਤਰ ਅਨੇਕ ਪਰਕਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਨਗਰੀ ਦੇ ਵਿੱਚ ਟਿਕੇ ਹੋਏ ਨੇ, ਅਨੇਕਾਂ ਤਰ੍ਹਾਂ ਦੇ ਸਤਿਗੁਰੂ ਜੀ ਕੌਤਕ ਰੋਜ਼ ਕਰਦੇ ਨੇ।
ਕੇਤਕ ਬਾਸਰ ਬਹੁਰ ਬਿਤਾਏ, ਦਾਸ ਉਦਾਰਤ ਹੈ ਸਮੁਦਾਏ।
ਜਿਹੜੇ ਸਤਿਗੁਰੂ ਜੀ ਰੋਜ਼ ਹੀ ਦਾਸਾਂ ਦਾ ਉਧਾਰ ਕਰਦੇ ਨੇ ਉਹਨਾਂ ਸਤਿਗੁਰਾਂ ਨੂੰ ਰਹਿੰਦਿਆਂ ਹੋਇਆਂ ਹੋਰ ਕਾਫੀ ਸਾਰੇ ਦਿਨ ਬਤੀਤ ਹੋਏ।
ਇੱਕ ਦਿਨ ਵਹਿਰ ਕੂਪ ਗੁਰ ਕੇਰਾ, ਸ਼ਕਰ ਗੰਗ ਜਿਹ ਪੁੰਨਕ ਹੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਜੀ ਬਾਹਰ ਉਸ ਖੂਹ ਦੇ ਕੋਲ ਚਲੇ ਗਏ ਨੇ ਜਿਹੜਾ ਖੂਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਇਆ ਸੀ, ਜਿਸ ਖੂਹ ਦਾ ਨਾਮ ਸ਼ਕਰ ਗੰਗ ਹੈ ਔਰ ਜਿਹੜਾ ਕਿ ਬਹੁਤ ਵੱਡੇ ਪੁੰਨਾ ਵਾਲਾ ਹੈ।
ਤ੍ਰਿਤੀ ਜਾਮ ਮੈਂ ਸਤਿਗੁਰ ਗਏ, ਪਿਖ ਰਮਣੀਕ ਥਾਨ ਥਿਤ ਪਏ।
ਦਿਨ ਦੇ ਤੀਸਰੇ ਪਹਿਰ ਸਤਿਗੁਰੂ ਜੀ ਉਸ ਖੂਹ ਦੇ ਲਾਗੇ ਪਹੁੰਚੇ ਨੇ, ਸੋਹਣੀ ਰਮਣੀਕ ਜਗ੍ਹਾ ਦੇਖ ਕੇ ਸਤਿਗੁਰੂ ਜੀ ਉੱਥੇ ਬਹਿ ਗਏ।
ਸੋਚ ਇਸ਼ਨਾਨ ਕਰਿਓ ਹਰ ਖਾਏ, ਬੈਠ ਬਹੁਰ ਦੀਵਾਨ ਲਗਾਏ।
ਉਸੇ ਹੀ ਖੂਹ ਦੇ ਵਿੱਚੋਂ ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਪ੍ਰਸੰਨ ਹੋਏ ਨੇ, ਫਿਰ ਉਸਦੇ ਕਿਨਾਰੇ ਦੇ ਲਾਗੇ ਹੀ ਬੈਠ ਕੇ ਸਤਿਗੁਰਾਂ ਨੇ ਦੀਵਾਨ ਲਗਾਇਆ।
ਹੁਤੇ ਬ੍ਰੇਦ ਜੇ ਨਿਕਟ ਨਿਹਾਰੇ, ਤਿੰਨ ਬੂਜਣ ਹਿਤ ਬੈਨ ਉਚਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲਾਗੇ ਬਜ਼ੁਰਗ ਆਦਮੀ ਸਨ ਉਹਨਾਂ ਨੂੰ ਦੇਖ ਕੇ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪੁੱਛਣ ਲੱਗੇ।
ਕਹਿੰਦੇ ਨੇ ਸ੍ਰੀ ਅਰਜਨ ਗੁਰ ਵੱਡੇ ਹਮਾਰੇ, ਜਗ ਪਰ ਜਿਨੋ ਕੀਨ ਪੁਕਾਰੇ।
ਸਤਿਗੁਰੂ ਹਰ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਵੱਡੇ ਗੁਰੂ ਸਹਿਬਾਨ ਹੋਏ ਨੇ, ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਬਹੁਤ ਵੱਡੇ ਉਪਕਾਰ ਕੀਤੇ।
ਜਿਸ ਪ੍ਰਕਾਰ ਇਹ ਕੂਪ ਲਗਾਇਓ, ਫਲ ਵਿਸਾਲ ਇਸ਼ਨਾਨ ਬਤਾਇਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਖੂਹ ਦਾ ਨਿਰਮਾਣ ਕੀਤਾ, ਇਸ ਨੂੰ ਬਣਾਇਆ,
ਫਲ ਵਿਸਾਲ ਇਸ਼ਨਾਨ ਬਤਾਇਓ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਖੂਹ ਦਾ ਇਸ਼ਨਾਨ ਕਰਨ ਦੇ ਨਾਲ ਵੱਡੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰੀ ਦੇ ਬਣਨ ਦਾ ਸਾਰਾ ਪ੍ਰਸੰਗ ਉੱਥੋਂ ਦੇ ਵਾਸੀਆਂ ਤੋਂ ਸੁਣਿਆ ਸੀ। ਉਸ ਦੇ ਵਿੱਚ ਇਸ ਖੂਹ ਦਾ ਵੀ ਜ਼ਿਕਰ ਆਇਆ ਸੀ, ਪਰ ਸਿਰਫ ਇੰਨਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਇੱਥੇ ਹੀ ਆਣ ਕੇ ਬੈਠੇ ਸਨ। ਬਾਅਦ ਦੇ ਵਿੱਚ ਇੱਥੇ ਸਤਿਗੁਰਾਂ ਨੇ ਇਹ ਖੂਹ ਲਗਾਇਆ, ਪਰ ਖੂਹ ਕਿਸ ਤਰ੍ਹਾਂ ਲਾਇਆ ਇਹਦਾ ਪ੍ਰਸੰਗ ਉੱਥੇ ਨਹੀਂ ਸੀ ਆਇਆ। ਹੁਣ ਕਵੀ ਜੀ ਉਸ ਗੱਲ ਨੂੰ ਪ੍ਰਗਟ ਕਰ ਰਹੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਇਹ ਖੂਹ ਸਤਿਗੁਰਾਂ ਨੇ ਕਿਸ ਤਰ੍ਹਾਂ ਲਾਇਆ ਜਿਹਦੇ ਸਤਿਗੁਰਾਂ ਨੇ ਵੱਡੇ ਉਪਕਾਰ ਬਿਆਨ ਕੀਤੇ। ਸੋ ਤੁਮ ਜਾਣਤ ਹਮੇ ਬਤਾਵੋ ਮਹਿਮਾ ਮਹਾ ਮਹਾਨ ਸੁਣਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਬਜ਼ੁਰਗ ਹੋ, ਤੁਸੀਂ ਇਸ ਗੱਲ ਨੂੰ ਜਾਣਦੇ ਹੋਵੋਗੇ, ਜੇਕਰ ਜਾਣਦੇ ਹੋ ਤੇ ਸਾਨੂੰ ਦੱਸੋ, ਮਹਿਮਾ ਮਹਾ ਮਹਾਨ ਸੁਣਾਵੋ ਕਿ ਕਿਸ ਤਰ੍ਹਾਂ ਦੇ ਸਤਿਗੁਰਾਂ ਨੇ ਇਹਦੀ ਮਹਿਮਾ ਖੂਹ ਦੀ ਸੁਣਾਈ, ਉਹ ਵੀ ਦੱਸੋ। ਪੁਰ ਜਨ ਬਿਰਧ ਜੋ ਥੇ ਤਿਸ ਕਾਲ ਜੋ ਜਾਣਤ ਸਭ ਕੂਪ ਹਵਾਲ। ਕਵੀ ਜੀ ਲਿਖਦੇ ਨੇ ਕਿ ਜਿਹੜੇ ਬਜ਼ੁਰਗ ਆਦਮੀ ਸਨ, ਜਿਹੜੇ ਬਿਰਧ ਸਨ, ਜਿਹੜੇ ਕਿ ਇਸ ਬਿਰਤਾਂਤ ਨੂੰ ਜਾਣਦੇ ਸਨ, ਕੂਪ ਦੇ ਭਾਵ ਕੇ ਖੂਹ ਦੇ ਹਾਲ ਨੂੰ। ਸੋ ਸਤਿਗੁਰ ਕੀ ਆਗਿਆ ਪਾਏ ਬੋਲੇ ਹੱਥ ਜੋਰ ਸਿਰ ਨਿਆਏ। ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੀ ਆਗਿਆ ਲੈ ਕੇ ਫਿਰ ਸਿਰ ਝੁਕਾ ਕੇ ਬੋਲਣਾ ਸ਼ੁਰੂ ਕੀਤਾ। ਸ੍ਰੀ ਪ੍ਰਭ ਜੀ ਤੁਮ ਅੰਤਰ ਜਾਮੀ ਭੂਤ ਭਵਿਖਤ ਲਖੋ ਪ੍ਰਭ ਸਵਾਮੀ। ਹੱਥ ਜੋੜ ਕੇ ਬਜ਼ੁਰਗ ਆਦਮੀ ਕਹਿੰਦੇ ਨੇ ਕਿ ਇਹ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਤੁਸੀਂ ਅੰਤਰਜਾਮੀ ਹੋ, ਬੀਤ ਚੁੱਕੇ ਸਮੇਂ ਨੂੰ ਔਰ ਆਉਣ ਵਾਲੇ ਸਮੇਂ ਨੂੰ ਸੱਚੇ ਪਾਤਸ਼ਾਹ ਤੁਸੀਂ ਜਾਣਨ ਵਾਲੇ ਹੋ, ਕਿਉਂਕਿ ਤੁਸੀਂ ਸਾਰਿਆਂ ਦੇ ਸਵਾਮੀ ਹੋ, ਮਾਲਕ ਹੋ।
ਤੁਮ ਆਗੇ ਹਮ ਕਹਾਂ ਵਿਚਾਰੇ ਜੋ ਬੀਤਿਓ ਬਿਰਤਾਂਤ ਉਚਾਰੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੇ ਅੱਗੇ ਅਸੀਂ ਜੰਤ ਕੀ ਹਾਂ ਵਿਚਾਰੇ, ਜਿਹੜੇ ਕਿ ਬੀਤ ਚੁੱਕੇ ਬਿਰਤਾਂਤ ਨੂੰ ਕਹਿ ਸਕਦੇ ਹਾਂ।
ਜੇ ਤੱਕ ਗੁਪਤ ਵਿਦਤ ਹੈ ਬਾਤ ਕਰ ਬਦਰੀ ਫਲ ਸਮ ਬਖਿਆਤ।
ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਐਸੇ ਹੋ ਜਿਹੜੇ ਕਿ ਗੁਪਤ ਤੋਂ ਗੁਪਤ ਗੱਲ ਨੂੰ ਜਾਣਨ ਵਾਲੇ ਹੋ। ਜੇ ਤੱਕ ਗੁਪਤ ਵਿਦਤ ਹੈ ਬਾਤ ਕਰ ਬਦਰੀ ਫਲ ਸਮ ਬਖਿਆਤ। ਸੱਚੇ ਪਾਤਸ਼ਾਹ ਕੋਈ ਵੀ ਗੱਲ ਤੁਹਾਡੇ ਤੋਂ ਗੁਪਤ ਰਹਿ ਨਹੀਂ ਸਕਦੀ, ਗੁੱਝੀ ਰਹਿ ਨਹੀਂ ਸਕਦੀ। ਸੱਚੇ ਪਾਤਸ਼ਾਹ ਤੁਹਾਨੂੰ ਸਾਰੀ ਦੁਨੀਆ ਦਾ ਅਗਲਾ ਤੇ ਪਿਛਲਾ ਇਸ ਤਰ੍ਹਾਂ ਦਾ ਗਿਆਨ ਹਾਸਲ ਹੈ ਜਿਵੇਂ ਕਿ ਕਿਸੇ ਨੇ ਆਪਣੇ ਹੱਥ ਦੇ ਵਿੱਚ ਬੇਰ ਰੱਖਿਆ ਹੋਵੇ। ਬਹੁਤ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਪ੍ਰਮਾਣ ਆਉਂਦਾ ਹੈ ਕਿ ਹਥੇਲੀ ਦੇ ਉੱਤੇ ਜਿਵੇਂ ਬੇਰ ਰੱਖਿਆ ਹੋਵੇ, ਜਾਂ ਕਿਤੇ ਕਿਤੇ ਇਸ ਤਰ੍ਹਾਂ ਆ ਜਾਂਦਾ ਹੈ ਕਿ ਜਿਵੇਂ ਹੱਥ ਦੇ ਉੱਤੇ ਔਲਾ ਰੱਖਿਆ ਹੋਵੇ। ਕਹਿਣ ਤੋਂ ਸਾਰਾ ਭਾਵ ਇਹ ਹੁੰਦਾ ਹੈ ਕਿ ਹਥੇਲੀ 'ਤੇ ਰੱਖੀ ਹੋਈ ਚੀਜ਼ ਮਨੁੱਖ ਨੂੰ ਸਾਫ ਸਾਫ ਪਤਾ ਲੱਗ ਜਾਂਦੀ ਹੈ ਕਿ ਕੀ ਮੇਰੀ ਹਥੇਲੀ ਦੇ ਉੱਤੇ ਪਿਆ ਹੋਇਆ। ਇਸ ਜਗ੍ਹਾ ਦੇ ਉੱਤੇ ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਤੁਹਾਨੂੰ ਸਾਰਾ ਗਿਆਨ ਸ੍ਰਿਸ਼ਟੀ ਦਾ ਇਸ ਤਰ੍ਹਾਂ ਹੈ ਜਿਵੇਂ ਕਿ ਹੱਥ ਦੇ ਉੱਤੇ ਬੇਰ ਰੱਖਿਆ ਹੋਇਆ ਸਾਫ ਸਾਫ ਦਿਖਾਈ ਦਿੰਦਾ।
ਤਉ ਆਪਣੇ ਬੂਜਣ ਕੀਨੀ ਕਰੋ ਯੋ ਚਾਰਨ ਜਿਮ ਪਿਖ ਚੀਨੀ।
ਪਰ ਤਾਂ ਵੀ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਸਵਾਲ ਕੀਤਾ ਹੈ, ਤੁਸੀਂ ਹੁਕਮ ਕੀਤਾ ਹੈ, ਇਸ ਕਰਕੇ ਜਿੰਨਾ ਕੁ ਸਾਨੂੰ ਪਤਾ ਹੈ ਸੱਚੇ ਪਾਤਸ਼ਾਹ, ਜੋ ਕੁਝ ਅਸੀਂ ਦੇਖਿਆ ਹੈ ਉਹ ਜ਼ਰੂਰ ਕਹਾਂਗੇ।
ਪੂਰਵ ਸ੍ਰੀ ਅਰਜਨ ਯੋ ਪਕਾਰੀ ਪੁਰ ਕਰਤਾਰ ਬਸਾਇਓ ਭਾਰੀ।
ਕਹਿੰਦੇ ਨੇ ਕਿ ਸਤਿਗੁਰੂ ਜੀ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵੱਡੇ ਉਪਕਾਰੀ ਸਨ, ਉਹਨਾਂ ਨੇ ਕਰਤਾਰਪੁਰ ਨਗਰ ਦੀ ਰਚਨਾ ਕੀਤੀ।
ਪੁਨੀ ਇੱਕ ਦਿਨ ਆਏ ਇਸ ਥਾਨ ਬੈਠੇ ਰੁਚਿਰ ਲਗਾਏ ਦੀਵਾਨ।
ਕਹਿੰਦੇ ਨੇ ਹੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਨਗਰ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਆਏ ਹੋ, ਇਸੇ ਤਰ੍ਹਾਂ ਸਤਿਗੁਰੂ ਅਰਜਨ ਜੀ ਵੀ ਆਏ ਸਨ। ਜਿਸ ਤਰ੍ਹਾਂ ਤੁਸੀਂ ਇੱਥੇ ਬੈਠ ਕੇ ਦੀਵਾਨ ਲਗਾਇਆ ਹੈ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇੱਥੇ ਦੀਵਾਨ ਸਜਾਇਆ ਸੀ।
ਪਾਵਨ ਥਲ ਕੋ ਹੇਰ ਵਿਚਾਰਾ ਲੱਗੇ ਹਾਂ ਯੁੱਧ ਪਾਨ ਉਦਾਰਾ।
ਪਿੰਡ ਵਾਸੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਜਾਣਿਆ ਅਤੇ ਸਤਿਗੁਰਾਂ ਨੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਇਸ ਜਗ੍ਹਾ ਦੇ ਉੱਤੇ ਇੱਕ ਖੂਹ ਜ਼ਰੂਰ ਲਾਉਣਾ ਚਾਹੀਦਾ।
ਇਸ ਪੁਰ ਸੰਗਤ ਨਿਤ ਹੀ ਆਵੈ ਗੁਰ ਥਲ ਦਰਸੈ ਔਰ ਹਰ ਖਾਵੈ।
ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਕਿ ਇਹ ਗੁਰੂ ਦੀ ਪੁਰੀ ਹੈ, ਇੱਥੇ ਸੰਗਤਾਂ ਦਾ ਆਉਣਾ ਅਤੇ ਜਾਣਾ ਲੱਗਾ ਹੀ ਰਹੇਗਾ, ਇਸ ਕਰਕੇ ਗੁਰੂ ਦੀ ਜਗ੍ਹਾ ਦੇ ਉੱਤੇ ਜਿਹੜੇ ਆਉਣਗੇ ਉਹ ਇਸ ਖੂਹ ਦੇ ਪਾਣੀ ਤੋਂ ਇਸ਼ਨਾਨ ਕਰਿਆ ਕਰਨਗੇ।
ਇਹਾਂ ਇਸ਼ਨਾਨ ਹੋਏ ਤਨ ਪਾਵਨ ਜਾਂ ਤੇ ਕਰੇ ਕੂਪ ਲਗਵਾਵਨ।
ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਕੀਤੀ ਸੀ ਕਿ ਇਸ ਜਗ੍ਹਾ ਦੇ ਉੱਤੇ ਇੱਕ ਖੂਹ ਲਾਉਣਾ ਚਾਹੀਦਾ ਜਿਹਦਾ ਪਾਣੀ ਪਵਿੱਤਰ ਹੋਵੇ ਤੇ ਉਸ ਪਵਿੱਤਰ ਪਾਣੀ ਦੇ ਨਾਲ ਸਾਰੇ ਦੇ ਸਾਰੇ ਇਸ਼ਨਾਨ ਕਰਨ।
ਕਾਹੇ ਉਹ ਤਬਿਆਨੋ ਮਿਸ਼ਟਾਨ ਬਹੁ ਨਰ ਸਿਰ ਉਚਵਾਏ ਮਹਾਨ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੂੰ ਪਿੰਡ ਦੇ ਜਿਹੜੇ ਬਿਰਧ ਆਦਮੀ ਨੇ ਉਹ ਖੂਹ ਲੱਗਣ ਦਾ ਪ੍ਰਸੰਗ ਸੁਣਾ ਰਹੇ ਨੇ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਉਸੇ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਆਨੋ ਮਿਸ਼ਟਾਨ ਕਿ ਬਹੁਤਾ ਸਾਰਾ ਪ੍ਰਸ਼ਾਦ ਮਿੱਠਾ ਲਿਆਂਦਾ ਜਾਵੇ, ਬਹੁਤੇ ਸਾਰੇ ਆਦਮੀਆਂ ਦੇ ਸਿਰ ਦੇ ਉੱਤੇ ਬਹੁਤਾ ਸਾਰਾ ਪ੍ਰਸ਼ਾਦ ਮੰਗਾਇਆ ਜਾਵੇ।
ਸੁਣ ਕਰ ਹੁਕਮ ਮਸੰਦ ਭਿਆਨੇ ਪੁਰ ਤੇ ਮੋਲ ਲੀਨ ਤਹਿ ਆਨੇ।
ਸੱਚੇ ਪਾਤਸ਼ਾਹ ਉਸੇ ਵੇਲੇ ਸਤਿਗੁਰਾਂ ਦੇ ਹੁਕਮ ਨੂੰ ਮਸੰਦਾਂ ਨੇ ਮੰਨਿਆ ਹੈ। ਮਸੰਦ ਪਿੰਡ ਦੇ ਵਿੱਚੋਂ ਜਾ ਕੇ ਮੁੱਲ ਪ੍ਰਸ਼ਾਦ ਲੈ ਆਏ। ਮਿਸ਼ਟਾਨ ਦਾ ਭਾਵ ਹੈ ਕੋਈ ਮਿੱਠਾ ਪਦਾਰਥ, ਉਹ ਕੋਈ ਵੀ ਹੋ ਸਕਦਾ ਹੈ। ਇੱਥੇ ਸਿਰਫ ਕੜਾਹ ਪ੍ਰਸ਼ਾਦ ਦੀ ਗੱਲ ਨਹੀਂ ਹੋ ਰਹੀ, ਮਿਸ਼ਟਾਨ ਦਾ ਭਾਵ ਹੈ ਕੋਈ ਵੀ ਮਿੱਠੀ ਚੀਜ਼ ਪ੍ਰਸ਼ਾਦ ਦੇ ਰੂਪ ਦੇ ਵਿੱਚ।
ਸ੍ਰੀ ਸਤਿਗੁਰ ਕੇ ਆਗੇ ਤਰਿਓ ਕਾਰੀਗਰਨ ਹਕਾਰਨ ਕਰਿਓ।
ਇੱਕ ਪਾਸੇ ਮਸੰਦਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਮਿੱਠਾ ਪਦਾਰਥ ਲਿਆ ਕੇ ਰੱਖ ਦਿੱਤਾ ਹੈ, ਦੂਸਰੇ ਪਾਸੇ ਉਸੇ ਵੇਲੇ ਸਤਿਗੁਰਾਂ ਨੇ ਹੁਕਮ ਕਰਕੇ ਕਾਰੀਗਰਾਂ ਨੂੰ ਬੁਲਾ ਲਿਆ।
ਪਾਈ ਬ੍ਰਿਧ ਤੇ ਤਬ ਅਰਦਾਸ ਕਰਵਾਏ ਵਕਾਰਜ ਹੋਏ ਰਾਸ।
ਉਸ ਵੇਲੇ ਬਾਬਾ ਬੁੱਢਾ ਜੀ ਤੋਂ ਅਰਦਾਸਾ ਕਰਵਾਇਆ ਗਿਆ।
ਸਭ ਸਤਿਗੁਰ ਕੇ ਨਾਮ ਸਿਮਰ ਕਰ ਮੂਰਤ ਰੁਚਿਰ ਧਿਆਨ ਕੋ ਉਰ ਤਰ।
ਉਸ ਵੇਲੇ ਬਾਬਾ ਬੁੱਢਾ ਜੀ ਨੇ ਸਾਰੇ ਸਤਿਗੁਰਾਂ ਦਾ ਨਾਮ ਧਿਆ ਕੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੀ ਮੂਰਤੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਅਰਦਾਸਾ ਕੀਤਾ।
ਹੱਥ ਜੋਰ ਕਰ ਮਸਤਕ ਟੇਕਾ ਉੱਠੇ ਆਪ ਤਬ ਜਲਦ ਬਵੇਕਾ।
ਹੱਥ ਜੋੜ ਕੇ ਸਾਰਿਆਂ ਨੇ ਆਪਣੇ ਮਸਤਕ ਨੂੰ ਥੱਲੇ ਜ਼ਮੀਨ ਦੇ ਵੱਲ ਝੁਕਾਇਆ। ਉਸ ਤੋਂ ਬਾਅਦ ਉੱਠੇ ਆਪ ਤਬ ਜਲਦ ਬਵੇਕਾ, ਜੋ ਕਿ ਗਿਆਨ ਦੇ ਸਮੁੰਦਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਹ ਉੱਠੇ।
ਕਰ ਮੈਂ ਕਸੀ ਧਾਰ ਕਰ ਖਰੇ ਪੂਰਬ ਟਾਕ ਲਗਾਵਨ ਕਰੇ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਈ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਕਈ ਦੇ ਨਾਲ ਟੱਪ ਲਾ ਦਿੱਤਾ।
ਪੁਣ ਸੰਗਤ ਦਰਸ਼ਨ ਜੋ ਆਏ ਸਭ ਕੋ ਮਹਿਮਾ ਕਹਿ ਸੁਣਾਏ।
ਫਿਰ ਸੰਗਤ ਜਿੰਨੀ ਵੀ ਆਉਂਦੀ ਸੀ ਉਹ ਸਾਰੀ ਦੀ ਸਾਰੀ ਉਸ ਖੂਹ ਨੂੰ ਰਚਣ ਦੇ ਵਾਸਤੇ ਜੁਟ ਗਈ, ਨਾਲੋਂ ਨਾਲ ਸਤਿਗੁਰੂ ਜੀ ਖੂਹ ਦੀ ਮਹਿਮਾ ਨੂੰ ਉਜਾਗਰ ਕਰਨ ਲੱਗੇ।
ਖੁਸ਼ੀ ਗੁਰੂ ਕੀ ਕਾਰਜ ਕਰੇ ਪੂਰੇ ਕਾਮਨਾ ਜੋਰ ਤਰੇ।
ਸਤਿਗੁਰਾਂ ਨੇ ਬਚਨ ਕੀਤਾ ਕਿ ਉਹਦੇ ਉੱਤੇ ਗੁਰੂ ਦੀ ਵੱਡੀ ਖੁਸ਼ੀ ਹੈ, ਜਿਹੜਾ ਇਸ ਕਾਰਜ ਨੂੰ ਕਰੇਗਾ ਉਹਦੀਆਂ ਮਨ ਦੀਆਂ ਕਾਮਨਾਵਾਂ ਸਾਰੀਆਂ ਪੂਰੀਆਂ ਹੋਣਗੀਆਂ।
ਰਹਿ ਸੰਗ ਜੇ ਸਿੱਖ ਹਮੇਸ਼ ਕਾਰ ਕਰਨ ਕੋ ਲੱਗੇ ਅਸ਼ੇਸ਼।
ਉਸ ਵੇਲੇ ਸਾਰੇ ਦੇ ਸਾਰੇ ਜਿੰਨੇ ਵੀ ਸਤਿਗੁਰਾਂ ਦੇ ਹਜ਼ੂਰ ਰਹਿੰਦੇ ਸਨ ਉਹ ਫਿਰ ਖੂਹ ਦੀ ਕਾਰ ਸੇਵਾ ਦੇ ਵੱਲ ਜੁਟ ਗਏ।
ਜੋ ਜੋ ਕਰੇ ਕਾਮਨਾ ਕੋਈ ਕੂਪ ਕਾਰ ਤੇ ਪੂਰਨ ਹੋਈ।
ਜਿਹੜੀ ਜਿਹੜੀ ਵੀ ਕਿਸੇ ਨੇ ਕਾਮਨਾ ਕੀਤੀ ਖੂਹ ਦੀ ਕਾਰ ਸੇਵਾ ਦੇ ਦੌਰਾਨ ਉਹ ਕਾਮਨਾ ਉਹਦੀ ਪੂਰੀ ਹੋਈ।
ਪਾਏ ਆਨੰਦ ਸੰਗਤਾਂ ਸਾਰੇ ਸੇਵੈ ਪਾਉ ਹਿਰਦੈ ਬਹੁ ਤਾਰੇ।
ਸੰਗਤਾਂ ਬਹੁਤ ਹੀ ਜ਼ਿਆਦਾ ਆਨੰਦਿਤ ਹੋਈਆਂ ਨੇ, ਪ੍ਰੇਮ ਭਾਵਨਾ ਦੇ ਨਾਲ ਸਾਰੇ ਦੇ ਸਾਰੇ ਸੇਵਾ ਕਰਨ ਲੱਗੇ।
ਖਣਿਓ ਗਇਓ ਤਤ ਛਿਨ ਜਲ ਤਾਈ ਪੁਨ ਕਾਸ਼ਟ ਕੋ ਚੱਕ ਕਰਵਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਤਰ੍ਹਾਂ ਖੂਹ ਦੀ ਰਚਨਾ ਹੋ ਗਈ। ਖੂਹ ਨੂੰ ਪੁੱਟਦਿਆਂ ਪੁੱਟਦਿਆਂ ਪਾਣੀ ਦੇ ਤਲ ਤੱਕ ਲਿਜਾਇਆ ਗਿਆ, ਫਿਰ ਇੱਕ ਬਹੁਤ ਵੱਡਾ ਲੱਕੜ ਦਾ ਚੱਕ ਕਢਵਾਇਆ ਗਿਆ।
ਬਹੁ ਨਰ ਲਾਇ ਉਤਾਰਿਓ ਤਰੇ ਉਪਰ ਮਹਿਲ ਨੀਵ ਕੋ ਤਰੇ।
ਬਹੁਤੇ ਸਾਰੇ ਮਨੁੱਖਾਂ ਨੇ ਫਿਰ ਉਸ ਚੱਕ ਨੂੰ ਉਸ ਕੜ ਨੂੰ ਥੱਲੇ ਖੂਹ ਦੇ ਅੰਦਰ ਉਤਾਰਿਆ ਹੈ।
ਉਪਰ ਮਹਿਲ ਨੀਮ ਕੋ ਤਰੇ, ਫਿਰ ਉਸ ਕੜ ਦੇ ਉੱਤੇ ਉਸ ਲੱਕੜ ਦੇ ਚੱਕ ਦੇ ਉੱਤੇ ਜਿਹੜੀ ਖੂਹ ਦੀ ਪੱਕੀ ਨੀਂਹ ਸੀ ਉਹ ਰੱਖੀ ਗਈ। ਚੂਨਾ ਅਪਰ ਈਟਕਾਂ ਧਰ ਧਰ ਚਿੰਨ ਚਿੰਨ ਊਚ ਉਤਾਇਲ ਕਰ ਕਰ ਚੂਨੇ ਦੇ ਨਾਲ ਇੱਟਾਂ ਨੂੰ ਜੋੜ ਜੋੜ ਕੇ ਉਸ ਸਾਰੇ ਖੂਹ ਨੂੰ ਪੱਕਾ ਕੀਤਾ ਗਿਆ। ਉਪਰ ਤੇ ਪੁਣ ਮਨ ਬੰਦਵਾਈ ਸ੍ਰੀ ਮੁਖ ਤੇ ਤਬ ਮਹਿਮਾ ਗਾਈ। ਪੂਰਾ ਉੱਪਰ ਤੱਕ ਤਿਆਰ ਕਰਕੇ ਫਿਰ ਖੂਹ ਦੀ ਜਿਹੜੀ ਮਣ ਹੈ ਉਹਨੂੰ ਬੰਨਿਆ ਗਿਆ ਹੈ। ਸ੍ਰੀ ਮੁਖ ਤੋਂ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਖੂਹ ਦੀ ਮਹਿਮਾ ਬਿਆਨ ਕੀਤੀ। ਗੰਗਾ ਸ੍ਰੋਤ ਹਮੋ ਇਤ ਆਨਾ ਪਾਵਨ ਕੀਨ ਲਾਏ ਉਦ ਪਾਨਾ। ਪਿੰਡ ਦੇ ਬਿਰਧ ਲੋਕ ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਪਵਿੱਤਰ ਗੰਗਾ ਦੇ ਨਦੀ ਦੇ ਪ੍ਰਵਾਹ ਨੂੰ ਅਸੀਂ ਇਸ ਜਗ੍ਹਾ ਦੇ ਉੱਤੇ ਲੈ ਆਉਂਦਾ ਹੈ। ਪਾਵਨ ਕੀਨ ਲਾਏ ਉਦਪਾਨਾ, ਇਸ ਤਰੀਕੇ ਦੇ ਨਾਲ ਗੰਗਾ ਦਾ ਪਾਣੀ ਇੱਥੇ ਲਿਆ ਕੇ ਇਸ ਖੂਹ ਨੂੰ ਅਸੀਂ ਪਵਿੱਤਰ ਕੀਤਾ। ਜਿਮ ਇਸ਼ਨਾਨ ਸੁਰ ਸਰੀ ਕੇਰਾ ਮਿਟੈ ਬ੍ਰਿੰਦ ਅਗ ਪਾਵਨ ਫੇਰਾ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਸੀ ਕਿ ਜਿਸ ਤਰੀਕੇ ਦੇ ਨਾਲ ਗੰਗਾ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਨੁੱਖ ਦੇ ਸਾਰੇ ਪਾਪ ਮਿਟ ਜਾਂਦੇ ਨੇ, ਇੱਥੇ ਵੀ ਜਿਹੜਾ ਇਸ਼ਨਾਨ ਕਰੇਗਾ ਉਹਦੇ ਵੀ ਪਾਪ ਇਸੇ ਤਰੀਕੇ ਦੇ ਨਾਲ ਮਿਟ ਜਾਣਗੇ। ਮਿਟੈ ਬ੍ਰਿੰਦ ਅਗ ਪਾਵਨ ਫੇਰਾ, ਜਿਸ ਤਰ੍ਹਾਂ ਕਿ ਗੰਗਾ ਨਦੀ ਦੇ ਵਿੱਚ ਜਦੋਂ ਪਾਪੀ ਮਨੁੱਖ ਨਹਾ ਲੈਂਦਾ ਤੇ ਪਾਪ ਉਹਦੇ ਗੰਗਾ ਦੇ ਵਿੱਚ ਹੀ ਰਹਿ ਜਾਂਦੇ ਨੇ, ਤੇ ਫਿਰ ਤੋਂ ਜਦੋਂ ਕੋਈ ਮਹਾਤਮਾ ਪੁਰਸ਼ ਉਹਦੇ ਵਿੱਚ ਆਪਣੇ ਚਰਨਾਂ ਨੂੰ ਪਾਉਂਦਾ ਤੇ ਗੰਗਾ ਫਿਰ ਪਵਿੱਤਰ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇੱਥੇ ਵੀ ਜਿਹੜਾ ਪਾਪੀ ਨਹਾਵੇਗਾ ਉਹਦੇ ਪਾਪ ਇਹ ਖੂਹ ਲੈ ਲਵੇਗਾ, ਤੇ ਫਿਰ ਤੋਂ ਕਿਸੇ ਸਾਧੂ ਸੰਤ ਦੇ ਇਸ਼ਨਾਨ ਕਰਨ ਦੇ ਨਾਲ ਇਹ ਪਵਿੱਤਰ ਹੋ ਜਾਏਗਾ। ਕਹਿਣ ਤੋਂ ਭਾਵ ਹੈ ਕਿ ਗੰਗਾ ਦੇ ਇਸ਼ਨਾਨ ਦੇ ਵਿੱਚ ਤੇ ਇਸ ਖੂਹ ਦੇ ਇਸ਼ਨਾਨ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਸ੍ਰੀ ਸਤਿਗੁਰ ਇਤ ਕਰ ਇਸ਼ਨਾਨੇ ਕਈ ਵਾਰ ਸ੍ਰੀ ਬਰਦਮ ਮਖਾਨੇ। ਉਹ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀ ਵਾਰੀ ਇਸ ਖੂਹ ਦਾ ਇਸ਼ਨਾਨ ਕੀਤਾ ਤੇ ਬੜੀ ਵਾਰੀ ਇਸ ਤਰ੍ਹਾਂ ਦੇ ਉਹਨਾਂ ਨੇ ਬਚਨ ਕੀਤੇ ਸਨ। ਤਬ ਕੋ ਇਹ ਸ੍ਰੀ ਅਰਜਨ ਨਾਥ ਕੂਪ ਕਰਾਇਓ ਮਹਿਮਾ ਸਾਥ। ਕਹਿੰਦੇ ਨੇ ਕਿ ਉਦੋਂ ਦਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੂਹ ਲਗਾਇਆ ਹੋਇਆ। ਸ੍ਰੀ ਹਰ ਰਾਏ ਸੁਣਤ ਹਰ ਖਾਏ ਤਨ ਤਨ ਬਕਤਾ ਪ੍ਰਤੀ ਗਾਏ। ਸਤਿਗੁਰਾਂ ਨੇ ਉਸ ਖੂਹ ਦੀ ਮਹਿਮਾ ਨੂੰ ਸੁਣਿਆ, ਬੜੇ ਖੁਸ਼ ਹੋਏ ਤੇ ਜਿਹੜੇ ਵਾਰਤਾ ਨੂੰ ਸੁਣਾ ਰਹੇ ਸਨ ਉਹਨਾਂ ਨੂੰ ਸਤਿਗੁਰਾਂ ਨੇ ਧੰਨ ਧੰਨ ਆਖਿਆ, ਕਿਉਂਕਿ ਉਸ ਖੂਹ ਦਾ ਜਿਹੜਾ ਨਾਂ ਹੈ ਉਹਦੇ ਤੋਂ ਹੀ ਪ੍ਰਗਟ ਹੋ ਜਾਂਦਾ ਹੈ ਸ਼ੱਕਰ ਗੰਗ। ਕਹਿਣ ਤੋਂ ਭਾਵ ਹੈ ਕਿ ਸ਼ੱਕਰ ਵਰਗਾ ਮਿੱਠਾ ਇਸ ਖੂਹ ਦਾ ਪਾਣੀ ਹੈ ਤੇ ਗੰਗ ਤੋਂ ਭਾਵ ਹੈ ਕਿ ਗੰਗਾ ਵਰਗਾ ਪਵਿੱਤਰ ਇਸਦਾ ਜਲ ਹੈ। ਉੱਠ ਕਰ ਆਏ ਪੁਣ ਨਿਜ ਡੇਰੇ ਖਾਣ ਪਾਣ ਸੁਭਤੇ ਤੇ ਸਵੇਰੇ ਸਵਾ ਜਾਮ ਤੇ ਜਾਗਰਣ ਕਰੈ ਸੌਚ ਇਸ਼ਨਾਨ ਆਦਿ ਸਭ ਤਰੈ। ਉੱਥੋਂ ਉੱਠ ਕੇ ਸਤਿਗੁਰੂ ਜੀ ਆਪਣੀ ਜਗ੍ਹਾ ਤੇ ਆ ਗਏ ਨੇ, ਫਿਰ ਸਤਿਗੁਰਾਂ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਫਿਰ ਬਿਰਾਜੇ ਅੰਮ੍ਰਿਤ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ। ਇਸ ਜਗ੍ਹਾ ਦੇ ਉੱਤੇ ਇਸ ਸਾਖੀ ਦੀ ਵੀ ਸਮਾਪਤੀ ਹੈ, ਦੂਸਰੇ ਪਾਸੇ ਕਵੀ ਜੀ ਨੇ ਅਧਿਆਇ ਵੀ ਸਮਾਪਤ ਕੀਤਾ, ਤੀਸਰੇ ਪਾਸੇ ਸਮਾਂ ਸਮਾਪਤ ਹੋ ਚੁੱਕਾ ਹੈ। ਕੱਲ੍ਹ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਕਵੀ ਜੀ ਅਗਲੀ ਕਥਾ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ
पुन द्वादस गुरिंड कहो मेरी है प्रणाम।